ਆਪ ਕੋਈ ਬਾਣੀ ਨਹੀਂ ਕਹਿੰਦੀ ਜਪਣ ਨੂੰ। ਜਿਹੜੇ ਅੱਜ ਵੀ ਸਾਨੂੰ ਜਪਣ ਨੂੰ ਕਹਿੰਦੇ ਨੇ ਉਹ ਕੋਈ ਹੋਰ ਜਪਣ ਨੂੰ ਕਹਿੰਦੇ ਨੇ ਕੁਛ, ਉਹ ਸਾਖਤਾਂ ਦਾ ਧਰਮ ਹੈ, ਗੁਰਮਤ ਨਹੀਂ ਹੈਗੀ। ਗੁਰਮਤ ਨੇ ਤਾਂ ਆਪੇ ਜਪੋ ਆਪਣਾ ਜਾਪ ਕਿਹਾ ਹੋਇਆ, ਲੱਲਾ ਤਾਂ ਕਹਿ ਲਵੇ ਨਾ ਖੋਹੂ, ਕਹੀ ਸੀ ਆਪੇ ਜਪੋ ਆਪਣਾ ਜਾਪ, ਉਹਦੀ ਵਿਆਖਿਆ ਉਸ ਗੱਲ ਦੀ। ਉਹਦੇ ਕੋਈ ਨੇੜੇ ਤੇੜੇ ਨਹੀਂ ਹੈ, ਲਵੇ ਨਾ ਖੋਹੂ, ਕੋਈ ਉਹਦੇ ਨੇੜੇ ਤੇੜੇ ਕਿਸੇ ਕਿਸਮ ਦਾ ਕੋਈ ਭਰਮ ਜਾਂ ਕੋਈ ਵਿਕਾਰ ਕੋਈ ਨੇੜੇ ਕੁਛ ਨਹੀਂ। ਕਹੂ ਕਹੂ ਕਿਹਾ, ਇੱਕ ਸੋਊ ਹੁੰਦਾ ਇੱਕ ਕਹੂ ਹੁੰਦਾ, ਦੋ ਲਫ਼ਜ਼ ਨੇ। ਸੋਊ ਤਾਂ ਪਰਮੇਸ਼ਰ ਵਾਸਤੇ ਆਇਆ ਹੋਇਆ, ਸੱਚ ਵਾਸਤੇ ਆਇਆ ਹੋਇਆ, ਕਹੂ ਮਾਇਆ ਦੇ ਕਹੂ ਦਾ ਉਗੜ ਨੇ, ਸੋਊ ਗੁਣ ਨੇ, ਸੋਊ ਗੁਣ ਨੇ, ਕਹੂ ਉਗੜ ਹੋਰ। ਜੋ ਇਹ ਹੈ ਆਪ ਆਤਮਾ, ਇਹਦੇ ਵਰਗੇ ਸੋਊ ਨੇ। ਜੋ ਆਤਮਾ ਹੈ ਇਹਦੇ ਵਰਗੇ ਨੇ ਉਹ ਸੋਊ ਨੇ, ਜਿਹੜੇ ਇਹਦੇ ਵਰਗੇ ਤੋਂ ਉਲਟ ਨੇ ਉਹ ਦਊ ਨੇ, ਹੋਊ ਵੀ ਹੈ ਦਊ ਵੀ ਹੈ। ਤਾਂ ਕੋਈ ਹੋਰ ਕੋਈ ਹੁੰਦਾ, ਆਪਣਾ ਤਾਂ ਨਹੀਂ ਹੁੰਦਾ। ਜਿਹੜੇ ਆਪਣੇ ਨੇ ਉਹ ਸੋਊ ਨੇ, ਜਿਹੜੇ ਬਗਾਨੇ ਨੇ ਉਹ ਦਊ ਕਹੂ ਨੇ।
ਇੱਕ ਹੈ ਆਪ ਔਰ ਨਾ ਹੋਊ,
ਅਵਰ ਨਾ ਹੋਊ ਦਾ ਮਤਲਬ ਕੀ ਹੈ? ਹੁਣ ਇਹ ਜੋ ਅਵਰ ਦੂਜਾ ਨਹੀਂ ਪੈਦਾ ਹੋ ਸਕਦਾ, ਮਨ ਨਹੀਂ ਪੈਦਾ ਹੋ ਸਕਦਾ, ਇੱਕ ਹੋ ਗਿਆ ਜਦ ਆਪ। ਅਵਰ ਜਿਹੜਾ ਸੀ, ਅਵਰ ਕੌਣ ਸੀ? ਅਵਰ ਮਨ ਸੀ, ਮਨ ਪੈਦਾ ਹੋ ਗਿਆ, ਅਵਰ ਬਣ ਜਾਂਦਾ। ਹੁਣ ਦੂਆ ਹੁੰਦਾ ਹੀ ਨਹੀਂ, ਇਹ ਜੋ ਪੈਦਾ ਹੀ ਨਹੀਂ ਹੁੰਦਾ ਮਨ, ਅਵਰ ਨਾ ਹੋਊ ਦੂਜਾ ਮਨ ਇਹ ਚੋਂ ਹੁਣ ਪੈਦਾ ਹੋਣਾ ਹੀ ਨਹੀਂ। ਹੁਣ ਇਹ ਜੋ ਪੈਦਾ ਕੀ ਹੋਊਗਾ, ਜੇ ਮਨ ਨਹੀਂ ਪੈਦਾ ਹੋਣਾ ਫਿਰ ਕੀ ਪੈਦਾ ਹੋਊ? ਫਿਰ ਇਹ ਚੋਂ ਇਹ ਆਪ ਪੈਦਾ ਹੋਊਗਾ, ਫਿਰ ਸ਼ੁਰੂ ਧਾਰਨ ਕਰੂ। ਹੁਣ ਇਹ ਦਾਲ ਚੋਂ ਬਿਰਚ ਪੈਦਾ ਹੋਊਗਾ, ਇਹ ਚੋਂ ਬਾਣੀ ਪੈਦਾ ਤੁਰਕੀ ਹੋਊਗੀ, ਸ਼ਬਦ ਪੈਦਾ ਹੋਊਗਾ। ਪਹਿਲਾਂ ਮਨ ਪੈਦਾ ਹੋਇਆ ਸੀ ਨਾ, ਹੁਣ ਇਹ ਆਪ ਪੈਦਾ ਹੋਊਗਾ। ਸਤਿਗੁਰ ਕੇ ਜਨਮ ਹੈ, ਪਹਿਲਾਂ ਕੁਛ ਪੈਦਾ ਹੋਇਆ ਸੀ, ਹੁਣ ਇਹ ਆਪ ਪੈਦਾ ਹੋਊਗਾ। ਪਹਿਲਾਂ ਮਨ ਪੈਦਾ ਕੀਤਾ ਸੀ, ਮਨ ਪੈਦਾ ਕਿਉਂ ਕੀਤਾ ਸੀ? ਜਿਹੜੀ ਇਹਦੀ ਕਮੀ ਸੀ ਉਹਨੂੰ ਪੂਰੀ ਕਰਨ ਵਾਸਤੇ, ਪੂਰੀ ਕਰਕੇ ਮਨ ਆ ਗਿਆ। ਮਨ ਉਵੇਂ ਫੇਰ ਚ ਸਮਾ ਗਿਆ ਜਿਵੇਂ ਪਹਿਲਾਂ ਸਮਾਇਆ ਹੋਇਆ ਸੀ। ਹੁਣ ਮਨ ਦੋਹਾਂ ਨੇ ਦਾਲ ਨੇ ਹੁਣ ਵਿਰਸ਼ ਰੂਪ ਧਾਰਨ ਕਰ ਲਿਆ। ਮਨ ਜਿਤਨੇ ਇੱਕ ਹੋ ਕੇ ਪੈ, ਇੱਕ ਹੋਏ ਤਾਂ ਉਗਬੈ, ਉਹਨਾਂ ਨੇ ਆਪ ਜਨਮ ਲੈਣਾ। ਅਸਲ ਚ ਜਨਮ ਹੁਣ ਹੋਣਾ, ਇਹਨੂੰ ਜਨਮ ਮੰਨਿਆ। ਰਾਮ ਗਰਭ ਚੋਂ ਬਾਹਰ ਨਿਕਲਣੇ ਹੁੰਦੇ ਨੇ, ਪਹਿਲੇ ਜਨਮ ਨੂੰ ਸਰੀਰ ਦੇ ਜਨਮ ਨੂੰ ਬਾਣੀ ਜਨਮ ਨਹੀਂ ਮੰਨਦੀ, ਜਨਮ ਹੋਣਾ। ਇੱਕ ਹੈ ਆਪ
ਅਵਰ ਨਾ ਹੋ,
ਹੁਣ ਇੱਕ ਹੋ ਗਿਆ ਨਾ, ਅਵਰ ਨਾ ਹੋ, ਹੋਰ ਕੁਛ ਨਹੀਂ ਹੈ ਜੋ ਪੈਦਾ ਹੋ ਸਕਦਾ। ਹੁਣ ਕੀ ਪੈਦਾ ਹੋਊਗਾ? ਹੁਣ ਪੈਦਾ ਹੋਊਗਾ ਇਹ ਚੋਂ ਵਿਰਸ਼ ਰੂਪ ਧਾਰਨ ਕਰੂ ਆਪ। ਹੁਣ ਇਹ ਚੋਂ ਸ਼ਬਦ ਪੈਦਾ ਹੋਊ, ਜਿਵੇਂ ਉਹ ਕਿਹਾ ਨਾ ਪ੍ਰਹਲਾਦ ਦੀ ਕਹਾਣੀ ਵਿੱਚ, ਥੰਮ ਜਦ ਮਨ ਮੰਦਰ ਜਮਾਇਆ, ਥੰਮ ਗਈ ਨਾ ਮਨ ਮੰਦਰ ਮੈਂ ਮਨਸਾ ਥੰਮ, ਮਨ ਦੀ ਇੱਛਾ ਥੰਮ ਬਣ ਕੇ ਖੜ ਗਈ। ਥੰਮ ਪਾੜ ਕੇ ਹੁਣ ਸ਼ਬਦ ਪ੍ਰਗਟ ਹੋਣਾ, ਬਾਣੀ ਪ੍ਰਗਟ ਬੇਸ਼ਰੂਪ ਧਾਰਨ, ਥੰਮ ਪਾੜ ਕੇ। ਥੰਮ ਕੀ ਸੀ? ਮਨ ਮੰਦਰ ਮੈਂ ਮਨਸਾ ਥੰਮ, ਮਨ ਮੰਦਰ ਤੇ ਮਨ ਦੀ ਇੱਛਾ ਥੰਮ ਗਈ, ਰੁਕ ਗਈ ਇੱਛਾ, ਕੁਛ ਪੈਦਾ ਹੋ ਗਿਆ।
ਹੋਵਣ ਹਾਰ ਹੋਤ ਸਦ ਆਇਆ,
ਹੋਵਣ ਹਾਰ ਹੈ, ਇਹੀ ਹੋਵਣ ਹਾਰ ਹੈ, ਇਹ ਆਪੇ ਹੋਵਣ ਹਾਰ ਹੈ, ਇਸ ਨੂੰ ਹੋਵਣ ਹਾਰ ਕਿਹਾ ਹੋਇਆ। ਹੋਤ ਸਦ ਆਇਆ, ਸਦਾ ਇਹੀ ਹੁੰਦਾ ਹੈ, ਸੰਸਾਰ ਦੇ ਵਿੱਚ ਇਹੀ ਹੁੰਦਾ ਆਇਆ, ਜਨਮ ਇਹੀ ਲੈਂਦਾ ਆਇਆ ਸੰਸਾਰ ਚ। ਇੱਥੇ ਸੰਸਾਰ ਦੀ ਗੱਲ, ਹੋਣ ਹਾਰ ਹੋ ਸਕਦਾ ਹੈ, ਸਦਾ ਇਹੀ ਹੁੰਦਾ ਆਇਆ, ਇਹੀ ਜਨਮ ਲੈਂਦਾ ਰਿਹਾ, ਇਹੀ ਇੱਕ
ਅੰਤ ਨਾ ਕਾਹੂ ਪਾਇਆ।
ਜਿੱਥੋਂ ਇਹ ਆਇਆ ਉੱਥੇ ਦਾ ਅੰਤ ਤੱਕ, ਉੱਥੇ ਤਾਂ ਗੱਲ ਹੀ ਨਹੀਂ ਕਰਦੇ, ਉਹ ਗੱਲ ਹੈ, ਇਹ ਗੱਲ ਸੰਸਾਰ ਦੀ ਕਹੀ ਹੈ। ਹੋ ਸਕਦਾ ਆ, ਜਿੱਥੋਂ ਇਹ ਆਇਆ ਉੱਥੇ ਦੀ ਨਹੀਂ ਗੱਲ ਕੋਈ ਜਾਣਦਾ, ਉੱਥੇ ਦੀ ਨਹੀਂ ਗੱਲ, ਉੱਥੇ ਦਾ ਅੰਤ ਨਹੀਂ ਹੈ। ਇਹੋ ਜਿਹੇ ਉੱਥੇ ਬਹੁਤ ਨੇ ਪਰ ਉਹ ਨਹੀਂ ਜਨਮ ਲੈਂਦੇ, ਹੋ ਤਾਂ ਉਹਦੇ ਉਹ ਅਲੱਗ ਬੈਠੇ ਨੇ। ਉਹ ਅੰਤ ਜਿੱਥੋਂ ਇਹ ਆਇਆ ਅੱਡ ਹੋ ਕੇ, ਉੱਥੇ ਦਾ ਅੰਤ ਨਹੀਂ ਕਿਸੇ ਨੇ ਪਾਇਆ, ਉੱਥੇ ਦੁਆਰੇ ਕੋਈ ਨਹੀਂ ਕੋਈ ਜਾਣਦਾ ਹੈ। ਉਹਦਾ ਜਿਵੇਂ ਬਣਾਉਂਦੇ ਨੇ ਅਸੀਂ ਬੋਲਦੇ ਹਾਂ, ਉੱਥੇ ਤਾਂ ਅਸੀਂ ਕੀ ਦੱਸਣਾ। ਉਹ ਅੰਤ ਨਾ ਕਾਹੂ
ਪਾਇਆ, ਕੀਟ ਹਸਤ ਮੈਂ ਪੂਰ ਸਮਾਨੇ ਪ੍ਰਗਟ ਪੁਰਖ ਸਭ ਕੋ ਠਉ ਜਾਂਦਾ।
ਉਹ ਇਹਦਾ ਵੀ ਅੰਤ ਕਿਸੇ ਨੇ ਨਹੀਂ ਪਾਇਆ ਇੱਕ ਦਾ, ਕਦੋਂ ਤੋਂ ਹੁੰਦਾ ਆਇਆ ਹੋਤ ਸਾਧ ਆਇਆ, ਕਦੋਂ ਤੋਂ ਹੁੰਦਾ ਆਇਆ ਇਹ ਕੋਈ ਪਤਾ ਨਹੀਂ ਕਿਸੇ ਨੂੰ। ਇਹ ਹੁਣ ਉਹ ਜਾਈਏ ਜਿਹੋ ਜਿਹੇ ਸੱਚਖੰਡ ਵਾਲੇ ਨੇ, ਇੱਕੋ ਹੀ ਗੱਲ ਹੈ ਹੁਣ ਇਹਨਾਂ ਦੀ, ਉਹ ਸਾਰੀਆਂ ਖੂਬੀਆਂ ਇਹਦੀਆਂ ਉਹਨਾਂ ਦੀ ਇੱਕੋ ਹੀ ਨੇ। ਹੁਣ ਨਹੀਂ ਇਹਦਾ ਮਰਦਾ ਤਾਂ ਹੈ ਉਹ ਨਹੀਂ, ਜੰਮਿਆ ਵੀ ਹੈ ਨਹੀਂ, ਫਿਰ ਕੀ ਕਹਿ ਦੀ ਇਹਦੇ ਬਾਰੇ, ਕੀ ਅੰਤ ਪਾਈ, ਕੀ ਦੱਸੀ, ਨਾ ਕਦੇ ਜੰਮਿਆ ਨਾ ਕਦੇ ਮਰਿਆ। ਕਦੋਂ ਤੋਂ ਹੁੰਦਾ ਹੈ ਕੋਈ ਟਾਈਮ ਨਹੀਂ ਦੱਸ ਸਕਦੇ, ਕਿੰਨੇ ਯੁੱਗ ਨੇ ਇਹ ਵੀ ਨਹੀਂ ਦੱਸ ਸਕਦੇ, ਯੁੱਗ ਦੱਸੇ ਹੋਏ ਨੇ ਇਹਦੇ ਵਿੱਚ ਕਿਤਾਬਾਂ 'ਚ, ਇਹਨਾਂ ਦੀਆਂ ਹਿੰਦੂਆਂ ਦੀਆਂ 'ਚ ਉਹ ਗੱਲਾਂ ਕੱਟੀਆਂ ਭਾਈ, ਇਹ ਜਿਹੜੀਆਂ ਗੱਲਾਂ ਦੱਸੀਆਂ ਨੇ ਝੂਠ ਬੋਲਿਆ ਉਹਨਾਂ ਨੇ, ਉਹਨਾਂ ਨੂੰ ਕਿਵੇਂ ਪਤਾ ਲੱਗਿਆ। ਹਾਂ ਅਰਬਾਂ ਤੰਦੂਕਾਰਾ ਗੁਣ ਗੁਣ ਗੱਲ ਕਹਿਤੀ, ਗੁਰਬਾਣੀ ਨੇ ਜੇ ਗੁਣ ਗੱਲ ਕਿਹਾ ਵੀ ਅਰਬਾਂ ਨਰਬਾਂ ਤੰਦੂਕਾਰਾ, ਜਿਹੜਾ ਪਿੱਛੇ ਅਰਬਾਂ ਖਰਬਾਂ ਸਾਲ ਦਾ ਸੰਸਾਰ ਪੈਦਾ ਹੋਣ ਤੋਂ ਬਾਅਦ ਪਹਿਲਾਂ ਕੀ ਹੈ ਸਾਨੂੰ ਕੋਈ ਪਤਾ ਨਹੀਂ, ਗੈਪ ਦੇ ਵਿੱਚ ਗੱਲ ਹੈ, ਉਹਦੀ ਸਾਨੂੰ ਲੋੜ ਵੀ ਹੈ ਨਹੀਂ, ਪਿੱਛੇ ਕੀ ਸੀ। ਹੁਣ ਤਾਂ ਉਂਗਲੀ ਵੱਢੀ ਗਈ, ਇਹਦਾ ਇਲਾਜ ਕਿਵੇਂ ਕਰਨਾ, ਬਸ ਇੰਨੀ ਉਹ ਗੱਲ ਆ ਸਾਡੀ, ਇਹਨੂੰ ਆ ਗਿਆ ਚੀਰਾ, ਇਹ ਇਲਾਜ ਕਰਨਾ ਇਹਨੂੰ।
ਕੀਟ ਹਸਤ ਮੈਂ ਪੂਰ ਸਮਾਨੇ,
ਕੀਟ ਹਸਤ ਮੈਂ ਪੂਰ ਸਮਾਨੇ, ਦੇਖੋ ਚਾਹੇ ਕੀੜੀ ਲੈ ਲਓ ਚਾਹੇ ਹਾਥੀ ਲੈ ਲਓ, ਉਹੀ ਜੋਤ ਹੋ ਜਾ ਉਹੀ ਹੋ ਜਾ,
ਪੂਰ ਸਮਾਨੇ
ਬਰਾਬਰ। ਹੁਣ ਕੀੜੀ ਦਾ ਸਿਰ ਛੋਟਾ ਉਹਦਾ ਵੱਡਾ, ਜੋਤ ਉਹੀ ਹੈ, ਸਰੀਰ ਦੇ ਵਿੱਚ ਜੋਤ ਨਹੀਂ ਹੈ, ਜੋਤ ਵਿੱਚ ਸਰੀਰ ਹੈ, ਜਿਹਦਾ ਜੋਤ ਵਿੱਚ ਸਰੀਰ ਹੈ ਫਿਰ ਤਾਂ ਚਾਹੇ ਛੋਟਾ ਹੋਵੇ ਚਾਹੇ ਬੜਾ ਹੋਵੇ, ਕੋਈ ਰੌਲਾ ਹੀ ਨਹੀਂ, ਫਿਰ ਕੀ ਹੈ। ਜੇ ਤੁਸੀਂ ਸਰੀਰ ਦੇ ਹਿਸਾਬ ਨਾਲ ਜੋਤ ਦਾ ਮੀਟਰ ਲਾਓਗੇ ਫਿਰ ਜੋਤ ਥੋੜੀ ਬਹੁਤੀ ਹੋ ਸਕਦੀ ਹੈ। ਹੁਣ ਇੱਥੋਂ ਜੇ ਤਾਂ ਤੁਸੀਂ ਕਹੋਗੇ ਹਾਥੀ ਵੱਡਾ ਹੈ ਉਹਦੇ ਜੋਤ ਵੱਡੀ ਚਾਹੀਦੀ ਹੈ, ਕੀੜੀ ਛੋਟੀ ਹੈ ਜੋਤ ਛੋਟੀ ਚਾਹੀਦੀ ਹੈ, ਨਹੀਂ ਸਰੀਰ ਜੋਤ ਵਿੱਚ ਹੈ, ਜੋਤ ਵਿੱਚ ਸਰੀਰ ਨਹੀਂ ਹੈ, ਨਾ ਜੋਤ ਵਿੱਚ ਸਰੀਰ ਹੈ ਸਰੀਰ ਵਿੱਚ ਜੋਤ ਨਹੀਂ ਹੈ, ਜੋਤ ਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਕਿਸੇ ਚੀਜ਼ 'ਚ, ਉਹ ਜੋਤ ਮਾਇਆ 'ਚ ਬੰਦ ਆਉਣ ਵਾਲੀ ਹੈ ਨਹੀਂ, ਮਾਇਆ 'ਚ ਬੰਦ ਜੋਤ ਉਹ ਹੋ ਸਕਦੀ ਹੈ ਜਿਹੜੀ ਮਾਇਆ ਤੋਂ ਹੀ ਪੈਦਾ ਹੋਈ ਹੋਵੇ, ਮਾਇਆ ਉਹ ਜੋਤ ਨੂੰ ਰੋਕ ਸਕਦੀ ਹੈ ਜਿਹੜੀ ਮਾਇਆ ਨੇ ਪੈਦਾ ਖੁਦ ਕੀਤੀ ਹੈ। ਸੂਰਜ ਦੀ ਜੋਤ ਹੈ, ਤੁਸੀਂ ਕੰਧ ਕਰ ਦਿਓ ਸੂਰਜ ਦੀ ਜੋਤ ਬਾਹਰ ਰਹਿ ਗਈ, ਅੰਦਰ ਨਹੀਂ ਆ ਸਕਦੀ, ਬਿਜਲੀ ਦੀ ਲਾਈਟ ਹੈ ਤੁਸੀਂ ਉਹਨੂੰ ਰੋਕ ਸਕਦੇ ਹੋ ਵਿਚਾਲੇ ਕੋਈ ਚੀਜ਼ ਪਰਦਾ ਕਰਕੇ, ਕੋਈ ਦੀਵਾਰ ਕਰਕੇ, ਕੋਈ ਚੀਜ਼ ਵਿਚਾਲੇ ਖੜੀ ਕਰਕੇ, ਜਿਹੜੀ ਜੋਤ ਮਾਇਆ ਤੋਂ ਪੈਦਾ ਨਹੀਂ ਹੁੰਦੀ ਉਹਨੂੰ ਮਾਇਆ ਨਹੀਂ ਰੋਕ
ਸਕਦੀ।
ਪ੍ਰਗਟ ਪੁਰਖ ਸਭ ਠਾਉਂ ਜਾਂਦਾ,
ਪ੍ਰਗਟ ਪੁਰਖ ਸਭ ਠਾਉਂ ਜਾਂਦਾ, ਹਰ ਜਗ੍ਹਾ ਪ੍ਰਗਟ ਹੈ, ਸਾਰੇ ਪ੍ਰਗਟ ਹੈ, ਪ੍ਰਗਟ ਹੈ ਦੱਸਦਾ ਵੀ ਜਿੰਨਾ ਚਿਰ ਕਿਹੜੀ ਤੁਰੀ ਹੈ, ਬੋਲਦੀ ਹੈ, ਜਾਗਦੀ ਹੈ, ਸੌਂਦੀ ਹੈ, ਖਾਂਦੀ ਹੈ, ਪੀਂਦੀ ਹੈ, ਪਤਾ ਵੀ ਜਾਂਦੀ ਹੈ ਜਾਂ ਮਰ ਜਾਂਦੀ ਹੈ, ਫਿਰ ਗੱਲ ਹੋਰ ਹੈ।
ਜਾ ਕੋ ਦਿਨੋ ਹਰ ਰਸ ਆਪਣਾ, ਨਾਨਕ ਗੁਰਮੁਖ ਹਰ ਹਰ ਤੇ ਜਪਣਾ,
ਜਾ ਕੋ ਦਿਨੋ ਹਰ ਰਸ ਆਪਣਾ, ਹੁਣ ਦੇਖੋ ਅੱਛਾ ਇੱਥੇ ਆ ਕੇ ਬਹਿ ਜਾਂਦੇ, ਤੁਸੀਂ ਉਹਨੂੰ ਮਾਰਨਾ ਚਾਹੁੰਦੇ ਹੋ ਵੀ ਤੁਹਾਡੇ ਵੱਲ ਦੇਖਦੇ, ਦੇਖੋ ਪਹਿਲਾਂ ਦੇਖਦਾ ਮੈਨੂੰ ਮਾਰੂਗਾ, ਤੁਸੀਂ ਅੱਤ ਮਾਰਦੇ ਹੋ ਉਹਨੂੰ ਪਤਾ ਐਨੂੰ ਮਾਰੂ ਮੈਂ ਐਨੂੰ ਉੱਠ ਜਾਣਾ, ਐਨੂੰ ਮਾਰੂ ਮੈਂ ਐਨੂੰ, ਮੈਂ ਕਿੱਧਰ ਨੂੰ ਉੜਨਾ, ਬਚ ਕੇ ਨਿਕਲਦਾ ਤੁਹਾਡੇ, ਕੀ ਤੁਸੀਂ ਸਮਝਦੇ ਉਹਦਾ ਦਵਾ ਤੁਹਾਡਾ ਘੱਟ ਹੈ, ਘੱਟ ਹੈ ਜੋਤ ਕੀ ਹੈ, ਜੋਤ ਬੁੱਧੀ ਦਾ ਨਾ ਹੋਇਆ, ਜੇ ਤੁਹਾਨੂੰ ਬਚ ਕੇ ਨਿਕਲ ਜਾਂਦਾ ਬੁੱਧੀ ਤੁਹਾਡੇ ਬਰਾਬਰ ਹੈ, ਉਹਦੀ ਉਹਦੀ ਫਰਕ ਹੈ ਕੋ, ਆਦਮੀ ਵੀ ਦੋ ਖੇਡਦੇ ਨੇ, ਗੱਤਕਾ ਖੇਡਦੇ ਨੇ ਜਾਂ ਲੜਦੇ ਨੇ, ਉਹਨਾਂ ਚੋਂ ਵੀ ਤਾਂ ਇੱਕ ਮਰ ਜਾਂਦਾ, ਜੇ ਉਹ ਵੀ ਤੁਹਾਡੇ ਕਿਤੇ ਮਾਰ ਖਾ ਗਿਆ, ਕਿਤੇ ਨਿਕਲ ਗਿਆ ਕਿਤੇ ਮਾਰ ਖਾ ਗਿਆ, ਤਾਂ ਆਦਮੀ ਵੀ ਤਾਂ ਉਸ ਵਿੱਚ ਇੱਕ ਦੂਜੇ ਤੇ ਮਾਰ ਖਾ ਜਾਂਦਾ, ਜੋਤ ਦਾ ਮਤਲਬ ਅਕਲ ਹੁੰਦਾ, ਜੋਤ ਦਾ ਮਤਲਬ ਸੇਕ ਨਹੀਂ ਹੈਗਾ, ਕੋਈ ਵੀ ਸੇਕ ਹੁੰਦਾ ਉੱਥੋਂ ਹੁੰਦਾ, ਜਾਂ ਜੋਤ ਰੋਸ਼ਨੀ ਕਰਦੀ ਹੈ ਬਾਹਰ, ਜੋਤ ਅਕਲ ਹੀ ਹੈ,
ਜਾ ਕੋ ਦਿਨੋ ਹਰ ਰਸ ਆਪਣਾ,
ਮੱਛਰ ਨੀ ਕਾਬੂ ਆਉਂਦਾ ਤੁਹਾਡੇ, ਮੱਖੀ ਨੀ ਕਾਬੂ ਆਉਂਦੀ, ਪਹਿਲਾਂ ਜਾਣਦੇ ਜੀਵ ਪਹਿਲਾਂ ਜਾਣਦੇ ਨੇ, ਜਾਨਵਰ ਤੁਸੀਂ ਦੇਖ ਲਓ ਬਾਹਰ, ਤੁਸੀਂ ਤੁਰੇ ਜਾਂਦੇ ਹੋ ਜਾਓ, ਜਾਂ ਤੁਸੀਂ ਕੋਈ ਇਸ ਆਦਮੀ ਬੰਦੂਕ ਲੈ ਕੇ ਨਿਕਲੂਗਾ, ਜਾਨਵਰ ਉਹਦੇ ਵੱਲ ਨਿਗਾਹ ਰੱਖਦੇ, ਇਹ ਕਿੱਧਰ ਨੂੰ ਜਾਗਦਾ, ਦੁਨੀਆ ਦੁਨੀ ਫਿਰਦੀ ਹੋਈ ਫਿਕਰ ਨਹੀਂ ਉਹਨਾਂ ਨੂੰ,
ਦ੍ਰਿਸ਼ਟੀ ਪਛਾਣਦੇ
ਨੇ, ਦ੍ਰਿਸ਼ਟੀ ਪਛਾਣਦੇ ਨੇ, ਜਿਹੜਾ ਉਧਰ ਨੂੰ ਜਾਗਦਾ ਉਹ ਦੇਖਦੇ ਨੇ ਵੀ ਸਾਰੇ ਵੱਲ ਨੂੰ ਜਾਗਦਾ।
ਜਾ ਕੋ ਦੀਨੋ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤੇ ਜਪਣਾ,
ਜਾ ਕੋ ਦੀਨੋ ਹਰ ਰਸ ਆਪਣਾ ਜਿਹਨੂੰ ਉਹਨੇ ਆਪਣਾ ਹਰ ਰਸ ਦੇ ਦਿੱਤਾ,
ਨਾਨਕ ਗੁਰਮੁਖ ਹਰ ਹਰ ਤੇ ਜਪਣਾ।
ਦੇਖੋ ਹਰ ਰਸ ਆਪਣਾ ਇਹਦਾ ਮਤਲਬ ਹਰ ਹੈ, ਉਹਨੇ ਆਪਣਾ ਰਸ ਦਿੱਤਾ ਹਰ ਰਸ ਦਿੱਤਾ, ਜਾ ਕੋ ਦੀਨੋ ਹਰ
ਰਸ ਆਪਣਾ,
ਹਰ
ਰਸ ਆਪਣਾ
ਐ ਕਹਿਣਾ ਆਪਣਾ, ਤਾਂ ਉਹ ਹਰ ਦੇ ਵਿਚਾਲੇ ਕੌਮ ਲਾ ਕੇ ਰਸ ਹੋਣ, ਜਾਂ ਕੋ ਦਿਨ ਹਰ ਕਿਹਨੇ ਦਿਨ ਹਰ ਨੇ ਦਿਨ ਰਸ ਵਿਚਾਲੇ ਫਿਰ ਆਪਣਾ ਰਸ ਅਲੱਗ ਚੀਜ਼ ਹੈ, ਹਰ ਰਸ ਇਕੱਠਾ ਨਹੀਂ ਬਣਦਾ,
ਹਰ
ਰਸ ਆਪਣਾ
ਰਸ ਆਪਣਾ
ਆਪਣਾ ਰਸ ਜਿਹਨੂੰ ਹਰ ਨੇ ਦਿੱਤਾ ਆਤਮ ਰਸ ਦਿੱਤਾ, ਆਤਮ ਰਸ ਜਿਹਨੇ ਜਾਣੇ ਉਹ
ਨਾਲ ਗੁਰਮੁਖ ਹਰ ਹਰ ਤੇ ਜਪਣਾ,
ਉਹਨੇ ਹਰ ਜਪਿਆ ਉਹਨੇ ਹਰ, ਜੇ ਹਰ ਦਾ ਰਸ ਨਹੀਂ ਆਇਆ ਤਾਂ ਹਰ ਨੂੰ ਜਪੂਗਾ, ਜਦ ਹਰ ਦਾ ਰਸ ਮੂੰਹ ਲੱਗ ਜਾਂਦਾ ਨਾ ਫਿਰ ਉਹ ਰਸ ਚਾਹੁੰਦਾ,
ਸਲੋਕ ਆਤਮ ਰਸ ਜਿਹੇ ਜਾਣਿਆ ਹਰ ਰੰਗ ਸਹਿਜ ਹਰ ਰੰਗ ਸਹਿਜੇ ਮਾਨ, ਨਾਨਕ ਧੰਨ 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 ਜਨ ਆਏ ਤੇ ਪ੍ਰਮਾਣ, ਆਤਮ ਰਸ ਜਿਹੇ ਜਾਣਿਆ
ਆਤਮ ਰਸ ਜਿਹੇ ਜਾਣਿਆ
ਹਰ ਰੰਗ ਸਹਿਜੇ ਮਾਨ,
ਹਰ ਰੰਗ ਸਹਿਜੇ ਮਾਨ, ਜਿਹਨੇ ਆਤਮਾ ਦਾ ਰਸ ਜਾਣ ਲਿਆ, ਆਤਮਾ ਦਾ ਰਸ ਕੀ ਹੈ, ਆਤਮਾ ਦਾ ਰਸ ਬ੍ਰਹਮ ਗਿਆਨ ਹੈ, ਬ੍ਰਹਮ ਗਿਆਨੀ ਦਾ ਭੋਜਨ ਇਹਦਾ ਰਸ ਹੈ ਗਿਆਨ ਹੈ, ਆਤਮਾ ਆਤਮਾ ਦਾ ਆਪਣਾ ਜਿਹੜਾ ਗਿਆਨ ਹੈ, ਆਤਮ ਗਿਆਨ ਹੀ ਆਤਮ ਰਸ ਹੈ, ਆਤਮਾ ਜਦ ਆਪਣੇ ਬਾਰੇ ਜਾਣਦੀ ਹੈ ਉਹ ਜਿਹੜਾ ਰਸ ਉਹਨੂੰ ਆਤਮ ਰਸ ਕਹਿੰਦੇ, ਆਤਮਾ ਬਹੁਤ ਕੁਛ ਬਾਹਰ ਵਾਸਤੇ ਜਾਣਦੀ ਹੈ, ਅੱਖ ਦੇ ਜਾਣਦੀ ਹੈ ਬਾਹਰ ਕੀ ਹੈ ਮੈਨੂੰ ਦੀਦਾ ਉਹ ਜਾਣਦੀ, ਕੰਨ ਦੇ ਜਾਣਦੀ ਹੈ ਮੈਨੂੰ ਕੀ ਸੁਣਦਾ ਉਹ ਜਾਣਦੀ, ਜਦ ਆਪਣੇ ਆਪ ਨੂੰ ਜਾਣਦੀ ਹੈ ਤਾਂ ਆਪਣੇ ਆਪ ਨਾਲ ਅੰਦਰ ਨੂੰ ਜੁੜ ਕੇ ਆਪਣੇ ਆਪ ਅੰਦਰ ਜੁੜ ਕੇ ਆਪਣੇ ਆਪ ਨਾਲ ਆਪਣੇ ਆਪ ਨਾਲ ਜੁੜ ਕੇ ਜਾਣਦੀ ਹੈ, ਆਪਣੇ ਮੂਲ ਨਾਲ ਜੁੜ ਕੇ ਜਾਣਦੀ, ਉਹ ਜਿਹੜਾ ਇਹਦੇ ਮੂਲ ਚੋਂ ਰਸ ਆਉਂਦਾ, ਕਾਣੇ ਨੂੰ ਜਿੰਨਾ ਚਿਰ ਮੂਲ ਚੋਂ ਰਸ ਨਹੀਂ ਉਹ ਹਰੀ ਨਹੀਂ ਹੁੰਦੀ, ਚਾਣੀ ਸੁੱਕੀ ਹੋਈ ਹੈ ਮੂਲ ਚੋਂ ਰਸ ਨਹੀਂ ਆ ਰਿਹਾ, ਜ਼ਮੀਨ ਸੁੱਕੀ ਹੈ ਇਕੱਲੇ ਪੱਤਿਆਂ 'ਤੇ ਪਾਣੀ ਪਾਈ ਜਾ ਕਦੇ ਹਰੇ ਨਹੀਂ ਹੁੰਦੇ, ਪੱਤਿਆਂ 'ਤੇ ਪਾਣੀ ਪਾਈ ਜਾਓ ਤੁਸੀਂ, ਟਾਣੀ 'ਤੇ ਪਾਣੀ ਪਾਈ ਜਾਓ, ਥੱਲੇ ਪਾਣੀ ਰੱਖ ਲਓ ਉੱਤੇ ਪਾਣੀ ਪਾ ਦਿਓ, ਗਿੱਲੀ ਕਰ ਦਿਓ ਦੋ ਘੰਟੇ ਬਾਅਦ ਫਿਰ ਗਿੱਲੀ ਕਰ ਦਿਓ, ਜਿਹੜੇ ਜਦੋਂ ਥੱਲੇ ਜੜਾਂ 'ਚ ਹੀ ਰਸ ਹੋਣਾ ਫਿਰ ਹਰੀ ਹੋ ਜਾਣਾ, ਫਿਰ ਉੱਤੇ ਪਾਣੀ ਪਾਉਣ ਦੀ ਲੋੜ ਨਹੀਂ, ਰਸ ਇਹਨੂੰ ਅੰਦਰੋਂ ਜ਼ਿਆਦਾ ਆਉਣਾ ਜ਼ਿਆਦਾ ਨਹੀਂ ਹੋਣਾ, ਉਹ ਜਿਹੜਾ ਅੰਦਰੋਂ ਰਸ ਆਉਣਾ ਇਹਦੇ ਮੂਲ ਚੋਂ ਉਹ ਹਰ ਰਸ ਹੈ, ਹਰ ਤੋਂ ਹੀ ਰਸ ਆਉਣਾ, ਹਰ ਹਰ ਦੇ ਵਿੱਚੋਂ ਜੀਵ ਆਤਮਾ ਦੀ ਹੋਂਦ ਹੈ, ਜੀਵ ਹਰ ਦੇ ਵਿੱਚੋਂ ਪੈਦਾ ਹੋਇਆ ਹੈ, ਰਾਮ ਚੋਂ ਪੈਦਾ ਹੋਇਆ, ਕਹੋ ਕਬੀਰ ਤੂੰ ਰਾਮ ਕੀ ਅਣਸ, ਇਹਨੂੰ ਉੱਥੋਂ ਹੀ ਰਸ ਆਉਣਾ, ਅਸਲ 'ਚ ਬਾਹਰਲੇ ਰਸਾਂ ਨਾਲ ਜੁੜੀ ਹੋਈ ਆ, ਬਾਹਰਲੇ ਰਸ ਸਰੀਰ ਦੇ ਨੇ, ਬਾਹਰਲੇ ਤਾਂ ਸਰੀਰ ਦੇ ਰਸ ਨੇ ਮਾਇਆ ਦੇ, ਜਦੋਂ ਆਤਮ ਰਸ ਜਾਣ ਲੈਂਦਾ ਉਹ ਰਸ ਪੀਏ ਤਾਂ ਇਹ ਰਸ ਭਾਵੇਂ ਫਿਰ ਬਾਹਰਲੇ ਰਸ ਚੰਗੇ ਹੀ ਨਹੀਂ ਲੱਗਦੇ, ਫਿਰ ਸਹਿਜੇ ਹੀ ਰੰਗ ਮਾਣ, ਫਿਰ ਜਾਗਦਾ ਵੀ ਉਹ ਆਹ ਰਸ ਜਾਗ ਕੇ ਜਿਹੜਾ ਸਹਿਜੇ ਫਿਰ ਰੰਗ ਮਾਣ, ਫਿਰ ਜਿਹੜਾ ਕੰਮ ਕਰਨ ਆਇਆ ਉਹ ਕਰਦਾ, ਫਿਰ ਦੁਨੀਆ ਭਵ ਸਾਗਰ ਲੱਗਦੀ ਹੈ, ਹੁਣ ਦੁਨੀਆ ਤਾਂ ਸ਼ਹਿਰ ਮੇਲਾ ਲੱਗਦੀ ਹੈ, ਤਾਂ ਮੇਲਾ ਹੈ ਬਾਹਰ ਤਾਂ ਜੀ ਗੱਲ ਹੈ, ਜਦੋਂ ਹੋਰ ਹੋਰ ਜਗ੍ਹਾ ਜਾਂਦਾ ਦੇਖਣ, ਜਿਹੜੀਆਂ ਜਗ੍ਹਾ ਨਹੀਂ ਦੇਖੀਆਂ ਉੱਥੇ ਦੇਖਣ ਜਾਂਦਾ, ਜੀ ਲੱਗਿਆ ਹੈ ਵਾਰ ਫਿਰ ਨਹੀਂ ਵਾਰ ਜੀ ਲੱਗਦਾ। ਉਹ ਸ਼ਹਿਰ ਦਾ ਨਾਮ ਬੇਗਮਪੁਰ ਹੈ, ਬਾਹਰ ਗਾਉਂ ਹੈ ਕਿਤੇ ਚਲਾ ਜਾ ਫਿਕਰ ਫਿਰ ਵੀ ਇਹ ਕਰਦਾ ਪਿੱਛੇ ਜਾਂਦੀ ਸਾਰੇ ਫਿਕਰ ਹੈ, ਜਾਂਦਾ ਜ਼ਰੂਰ ਹੈ ਬਾਹਰ ਸੈਰ ਕਰਨ ਵੀ ਜਾਂਦਾ ਕੋਈ ਦੇਖਣ ਵੀ ਜਾਂਦਾ ਪਰ ਫਿਕਰ ਨਾਲੇ ਨਹੀਂ ਫਿਰਦਾ, ਫਿਕਰ ਪਿੱਛੇ ਹੈ, ਫਿਕਰ ਨਾਲ ਵੀ ਹੈ, ਬਜਟ ਦਾ ਜੇਬ ਦਾ ਵੀ ਫਿਕਰ ਹੈ ਕਿੰਨੇ ਪੈਸੇ ਲੈ ਕੇ ਚੱਲੇ ਸੀ ਕਿੰਨੇ ਖਰਚੇ ਹੋ ਗਏ ਪਿੱਛੇ ਵੀ ਮੁੜਨਾ, ਫਿਕਰ ਬਾਹਰ ਨਾਲ ਦੀ ਨਾਲ ਹੈ। ਫਿਕਰ ਦੇ ਵਿੱਚ ਸਭ ਕੁਛ ਖੁਸ਼ੀ ਹੈ, ਹਰ ਖੁਸ਼ੀ ਹੈ ਫਿਕਰ ਦੇ ਵਿੱਚ, ਚਿੰਤਾ ਮੁਕਤ ਹੁੰਦਾ ਆਤਮ ਰਸ ਨੂੰ, ਕੋਈ ਚਿੰਤਾ ਨਹੀਂ, ਚਿੰਤਾ ਵਾਲੀ ਖੁਸ਼ੀ ਖੁਸ਼ੀ ਹੁੰਦੀ ਹੋਏਗੀ। ਜਿਹੜੇ ਆਦਮੀ ਦੇ ਅੰਦਰ ਚਿੰਤਾ ਹੋਵੇ ਉਹਨੂੰ ਜੇ ਹਸਾਉਣ ਵਾਲੀ ਗੱਲ ਵੀ ਕਰੀਏ ਹੱਸ ਵੀ ਪਵੇ ਉੱਤੋਂ ਹੀ ਹੱਸਦਾ ਅੰਦਰ ਉੱਠ ਗਿਆ, ਕੋਈ ਐਸੀ ਗੱਲ ਹੋਵੇ ਦੇਖ ਕੇ ਹੱਸ ਵੀ ਪਵੇ ਅੰਦਰੋਂ ਥੋੜ੍ਹੀ ਉਹਦੇ ਹੱਥ ਅੰਦਰ ਅੰਦਰੋਂ ਇਹ ਜਿਹਾ ਸੰਸਾਰ ਦਾ ਹੱਸ, ਇਹ ਜਿਹੇ ਸੰਸਾਰ ਦੇ ਸੁੱਖ ਨੇ, ਇਹ ਜਿਹੜਾ ਧੰਨ ਧੰਨ ਲਫ਼ਜ਼ ਤਿੰਨ ਵਾਰ ਆਇਆ ਇੱਥੇ ਧੰਨ ਧੰਨ ਦੀ ਸੱਚਾਈ, ਧੰਨ ਇੱਕ ਵਾਰ ਆਇਆ ਦੋ ਵਾਰ ਧਨੀ ਲਫ਼ਜ਼ ਆਇਆ ਹੋਇਆ ਸਪੈਲਿੰਗ ਵੀ ਆ ਗਈ ਹਰਸ ਆ ਗਿਆ। ਇਹ ਜਿਹੀਆਂ ਪੰਕਤੀਆਂ ਭਗਤ ਬਾਣੀ ਚ ਨਹੀਂ ਆਈਆਂ, ਇਹ ਜਿਹੀਆਂ ਪੰਕਤੀਆਂ ਨਹੀਂ ਆਈਆਂ, ਕਿਉਂ? ਭਗਤ ਬਾਣੀ ਭਗਤ ਕਾਲ ਦੇ ਵਿੱਚ ਬਾਣੀ ਹੈ ਉਹ ਨਹੀਂ ਸੀ, ਗੁਰਬਾਣੀ ਹੈ ਉਹ ਨਹੀਂ ਸੀ, ਬਾਹਰ ਭਗਤਾਂ ਨੇ ਪ੍ਰਗਟ ਕੀਤੀ। ਇੱਥੇ ਭਗਤਾਂ ਦੇ ਕੋਲ ਜਦ ਬਾਣੀ ਆ ਗਈ ਮਾਰਕੀਟ ਦੇ ਵਿੱਚ, ਇੱਥੇ ਨਕਲੀ ਭਗਤ ਬਹੁਤ ਪੈਦਾ ਹੋ ਗਏ ਨਕਲੀ ਬਾਣੀ ਰਚਣ ਵਾਲੇ। ਉਹ ਨਕਲੀ ਬਾਣੀ ਜੋ ਜਦ ਅਸਲੀ ਛਾਂਟੀ ਹੈ ਪੰਜੇ ਪਾਤਸ਼ਾਹ ਨੇ ਤਾਂ ਫਿਰ ਇਹੋ ਜਿਹਾ ਕੁਛ ਲਿਖਿਆ ਨਾ, ਨਕਲੀ ਬਹੁਤ ਬਾਣੀ ਪਈ ਹੈ ਨਾਨਕ ਦੇ ਨਾਂ ਤੇ, ਨਕਲੀ ਬਾਣੀ ਬਹੁਤ ਪਈ ਹੈ। ਇਹ ਸਾਰੇ ਜਿਹੜੀ ਪੂਰਾ ਪਤਾ ਹੋਊਗਾ, ਇਹ ਜਿਹੜਾ ਦੁੱਧ ਚੋਂ ਪਾਣੀ ਅੱਡ ਕਰਨ ਵਾਸਤੇ ਹੀ ਹੈ, ਇੱਕ ਖਾਸ ਕਿਸਮ ਦੇ ਆਦਮੀਆਂ ਦੀ ਗੱਲ ਹੈ ਇੱਥੇ, ਜਿਹਨੇ ਆਤਮਰਾਸ ਜਾਣ ਲਿਆ, ਆਤਮਰਾਸ ਉਹਨੇ ਜਾਣਿਆ ਜਿਹਦੇ ਅੰਦਰ ਮੇਰੇ ਗ੍ਰਹਿ ਰਾਜਾ ਰਾਮ ਪਤਾਰਾ ਜੀ ਦੇ ਅੰਦਰ ਬਾਣੀ ਪ੍ਰਗਟ ਹੋ ਗਈ, ਸ਼ਬਦ ਗੁਰੂ ਜੀ ਦੇ ਅੰਦਰ ਪ੍ਰਗਟ ਹੋ ਗਿਆ, ਜਿਹੜਾ ਬੁਲਾਇਆ ਬੋਲਦਾ ਉਹਦੀ ਗੱਲ ਹੈ, ਜਿਹਨੂੰ ਨਾਮ ਮਿਲ ਗਿਆ ਉਹਦੀ ਗੱਲ।
ਨਾਨਕ ਧਨੀ ਧਨੀ ਧਨ ਜਾਣ,
ਧਨੀ 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 ਲਫ਼ਜ਼ ਸਿਆਰੀ ਨਾਲ ਹੁੰਦਾ, ਪੰਜਾਬੀ ਚ ਧਨੀ ਬਿਹਾਰੀ ਨਾਲ ਹੁੰਦਾ, ਕਦੇ ਵੀ ਹਿੰਦੀ ਚ ਧਨੀ ਲਫ਼ਜ਼ ਬਿਹਾਰੀ ਨਾਲ ਨਹੀਂ ਹੁੰਦਾ। ਜਿਸ ਵਾਸਤੇ ਬਾਣੀ ਲਿਖੀ ਗਈ ਹੈ ਇਹੀ ਭਾਸ਼ਾ ਚੱਲਦੀ ਸੀ, ਅੱਜ ਅਸੀਂ ਪੰਜਾਬੀ ਪੜ੍ਹ ਲਈ ਸਾਨੂੰ ਪੰਜਾਬੀਆਂ ਨੇ ਬਾਣੀ ਬਦਲਾਤੀ, ਅਸੀਂ ਪੰਜਾਬੀ ਭਾਸ਼ਾ ਦੇ ਅਨੁਸਾਰ ਬਾਣੀ ਅਸੀਂ ਉਚਾਰਨ ਕਰਕੇ ਬਾਣੀ ਦੇ ਅਰਥ ਬਦਲਦੇ, ਤਨੀ ਲਫ਼ਜ਼ ਸਿਮਰਤੀ ਸੁਰਤੀ ਭਗਤੀ ਸਭ ਸਿਆਰੀ ਨਾਲ ਨੇ, ਸ਼ਕਤੀ ਸਿਆਰੀ ਨਾਲ,
ਬੁੱਧੀ
ਇਹ ਸਭ ਸਿਆਰੀ ਨਾਲ ਨੇ, ਛੋਟੀ ਦੀ ਮਾਤਰਾ ਨਾਲ ਨੇ, ਹੁਣ ਸਾਡੇ ਬਿਹਾਰੀ ਨਾਲ ਚੱਲਦੇ ਨੇ, ਪੰਜਾਬੀਆਂ ਨੇ ਸਾਰਾ ਸਤਿਆਨਾਸ਼ ਕਰ ਲਿਆ ਇਹਨੂੰ ਪੰਜਾਬੀ ਮੰਨ ਕੇ, ਇਹ ਨਹੀਂ ਦੇਖਿਆ ਵੀ ਉਸ ਵੇਲੇ ਦੀ ਬੋਲੀ ਹੈ, ਮੂਲ ਗ੍ਰੰਥਾਂ 'ਚ ਜੇ ਹਿੰਦੀ 'ਚ ਲਿਖੀ ਜਾਊਗੀ ਇਹ ਬੋਲੀ ਉਹ ਇਹਨੂੰ ਤਨੀ ਪੜ੍ਹਨਗੇ, ਧੰਨ ਨਹੀਂ ਪੜ੍ਹੂਗਾ, ਧੰਨ ਟਿੱਪੀ ਨਾਲ ਬਣੂਗਾ, ਧੰਨ ਤੇ ਵਧਣ ਪੈਂਦਾ, ਧੰਨ ਨੂੰ ਜਾਣ ਤੇ ਟਿੱਪੀ ਲੱਗੀ ਹੋਈ ਹੈ,
ਤੀਜੇ ਧੰਨ ਦੇ
ਤੀਜੇ ਤੋਂ ਤੇ ਟਿੱਪੀ ਲੱਗੀ ਹੈ, ਦੋ ਤੇ ਟਿੱਪੀ ਹੈ ਨਹੀਂ, ਇੱਕੋ ਜਿਹਾ ਉਜਾਰਨ ਕਿਵੇਂ ਕਰਦਾ ਹੁੰਦਾ। ਧਨੀ ਕਰਕੇ ਹੀ ਧੰਨ ਨੇ ਉਹ ਨਾਮ ਧੰਨ ਹੈ ਤਾਂ ਉਹਨਾਂ ਨੂੰ ਧੰਨ ਕਿਹਾ, ਧੰਨ ਜਾਣ ਆਏ ਤੇ
ਪ੍ਰਵਾਨ,
ਉਹਨਾਂ ਦਾ ਆਉਣਾ ਹੀ ਪ੍ਰਵਾਨ ਹੈ ਸੰਸਾਰ ਚ, ਜਨਮ ਸਾਰੇ ਹੀ ਲੈਂਦੇ ਨੇ, ਜਨਮ ਤਾਂ ਸਾਰਿਆਂ ਨੇ ਲਿਆ, ਆਵਣਾ ਆਏ ਜਗਤ ਮੈਂ ਬਿਨ ਬੁਝੇ ਪਸ਼ੂ ਢੋਰ। ਜਿਹਨਾਂ ਨੇ ਬੁਝਿਆ ਨੀ ਪਸ਼ੂ ਨੇ ਢੋਰ ਨੇ, ਪਸ਼ੂ ਵੀ ਜਨਮ ਲੈਂਦੇ ਨੇ, ਉਹਨਾਂ ਨੇ ਵੀ ਜਨਮ ਲੈਂਦੇ। ਹੁਣ ਕਿੰਨੇ ਕੁ ਧਨ ਬਣੇ ਨੇ ਜਿਨ੍ਹਾਂ ਨੂੰ ਨਾਮ ਮਿਲ ਗਿਆ ਉਹ ਧਨ ਨੇ, ਬਾਕੀ ਪਸ਼ੂ ਢੋਰ ਸਭ। ਚਾਹੇ ਕੋਈ ਰਾਸ਼ਟਰਪਤੀ ਬਣ ਗਿਆ, ਚਾਹੇ ਕੋਈ ਰਾਸ਼ਟਰਪਤੀ ਦੀ ਮਾਂ ਬਣ ਗਈ, ਚਾਹੇ ਉਹਦਾ ਬਣ ਗਿਆ ਪਿਓ, ਚਾਹੇ ਛੋਟੇ ਮੁਲਕ ਦਾ ਬਣ ਗਿਆ, ਚਾਹੇ ਬੜੇ ਦਾ ਬਣ ਗਿਆ, ਕੋਈ ਫਰਕ ਨਹੀਂ, ਸਭ ਇੱਕੋ ਹੀ ਰਸੇ ਨੇ, ਸਭ ਦਾ ਜਨਮ ਵਿਅਰਥ ਹੈ। ਚਾਹੇ ਕੋਈ ਖਰਬਾਪਤੀ ਬਣ ਗਿਆ, ਚਾਹੇ ਕੋਈ ਵਿਚਾਰਾ ਕਮਾਲ ਰਹਿ ਗਿਆ, ਇੱਥੇ ਗੱਲ ਇੱਕੋ ਹੀ ਹੈ ਦੋਹਾਂ ਦੀ, ਕੋਈ ਫਰਕ ਨਹੀਂ ਹੈ। ਨਾ ਨਾਲ ਉਹਨੇ ਲੈ ਕੇ ਜਾਣੀ ਹੈ ਮਾਇਆ, ਨਾ ਉਹਨੇ ਲੈ ਕੇ ਜਾਣੀ ਹੈ। ਵੱਧ ਮਾਇਆ ਵਾਲੇ ਨੂੰ ਚਿੰਤਾ ਵੱਧ ਰਹੀ ਹੈ, ਥੋੜੀ ਵਾਲੇ ਨੂੰ ਚਿੰਤਾ ਥੋੜੀ ਰਹੀ ਹੈ, ਰਹੀ ਤਾਂ ਉਹਨੂੰ ਵੀ ਉਹਨੂੰ ਪਰ ਥੋੜੀ ਰਹੀ ਹੈ। ਉਹਨੂੰ ਨੀਂਦ ਆ ਜਾਂਦੀ ਸੀ ਥੱਕੇ ਨੂੰ ਕੰਮ ਕਰਕੇ, ਉਹਦਾ ਨੀਂਦ ਵੀ ਨਹੀਂ ਸੀ ਆਉਂਦੀ ਰਾਤ ਨੂੰ, ਖੜਕਾ ਹੁੰਦਾ ਸੀ ਤਾਂ ਹੋ ਜਾਂਦਾ, ਔਖਾ ਹੁੰਦਾ ਸੀ ਇੱਧਰ ਦੀ ਨਾ ਕੋਈ ਆ ਜਾਏ ਉੱਧਰ ਦੀ ਨਾ। ਇਹ ਆ ਚਿੰਤਾ ਕਾਰੋਬਾਰ ਦੀ ਚਿੰਤਾ, ਘਾਟੇ ਵਾਧੇ ਦੀ ਚਿੰਤਾ, ਸੌ ਕਿਸਮ ਦੀ ਚਿੰਤਾ। ਜਿਹੜਾ ਕਾਰੋਬਾਰ ਵੱਡਾ ਉਹਦੀ ਚਿੰਤਾ ਜ਼ਿਆਦਾ, ਉਹਨਾਂ ਦਾ ਹੀ ਔਲਾ ਪ੍ਰਵਾਨ ਆ ਉਹੀ ਧਨ ਨੇ ਜਿਹਨਾਂ ਨੂੰ ਨਾਮ ਧਨ ਮਿਲ ਗਿਆ, ਹਰ ਰਸ ਆ ਗਿਆ।
ਪੌੜੀ ਆਇਆ ਸਫਲ ਤਾਹੂ ਕੋ ਗਣੀਆ,
ਉਸ ਸ਼ਲੋਕ ਦੀ ਵਿਆਖਿਆ ਪੌੜੀ, ਉੱਪਰਲੇ ਸ਼ਲੋਕ ਦੀ ਵਿਆਖਿਆ ਪੌੜੀ, ਆਇਆ ਸਫਲ ਤਾਹੂ ਕੋ ਗਣੀਆ। ਉਸ ਆਦਮੀ ਦਾ ਸੰਸਾਰ ਵਿੱਚ ਆਉਣਾ ਹੀ ਸਫਲ ਹੈ, ਸਫਲ ਗਿਣਨਾ ਚਾਹੀਦਾ, ਇਹ ਦਰਗਾਹ 'ਚ ਸਫਲ ਗਿਣਿਆ ਜਾਂਦਾ ਹੈ। ਜੇ ਰਸਨਾ
ਆਇਆ ਸਫਲ ਤਾਹੂ ਕੋ ਗਣੀਏ, ਜਾਸ ਰਸਨ ਹਰ ਹਰ ਜਸ ਭਣੀਏ,
ਜਾਸ ਰਸਨ ਹਰ ਹਰ ਜਸ ਭਣੀਏ। ਬਹੁਤ ਬਰੀਕ ਗੱਲ, ਬਾਣੀ ਅਸੀਂ ਸਾਰੇ ਪੜ੍ਹਦੇ ਹਾਂ, ਸਾਡੀ ਰਸਨਾ ਤੋਂ ਵੀ ਉਚਾਰਨ ਹੁੰਦੀ ਹੈ ਬਾਣੀ, ਇਹਦਾ ਮਤਲਬ ਹੈ ਜੀਭ ਤੋਂ ਉਚਾਰਨ ਕਰਨੀ, ਰਸਨ ਨਾ ਪੜ੍ਹੀ ਨਹੀਂ ਹੋਈ। ਜਦੋਂ ਜਿਹਨੇ ਬਾਣੀ ਪੜ੍ਹਦੀ ਉਹਦਾ ਸਫਲ ਹੋ ਗਿਆ ਹੋਣਾ, ਨਹੀਂ ਤਾਂ ਜਿਹਨੇ ਬਾਣੀ ਪੜ੍ਹ ਲਈ ਉਹਦਾ ਸਾਰਿਆਂ ਦਾ ਸਫਲ ਹੋ ਗਿਆ। ਹੁਣ ਜਿਹਦੀ ਰਸਨਾ ਤੋਂ ਹਰ ਜੈਸ ਪੜ੍ਹਿਆ ਜਾਂਦਾ ਬੋਲਿਆ ਜਾਂਦਾ ਉਹਦਾ ਆਉਣਾ ਸਫਲ ਹੈ, ਕੀ ਜਿਹੜੇ ਬਾਣੀ ਪੜ੍ਹਨਗੇ ਸਾਰਿਆਂ ਦਾ ਸਫਲ ਹੈ। ਇਸੇ ਭੁਲੇਖੇ ਚ ਕਰਤਾ ਰਸਨਾ ਪਵਿੱਤਰ ਕਰੋ ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਆਹ ਭੁਲੇਖਾ ਇੱਥੋਂ ਪਿਆ ਹੋਇਆ। ਜੀਵ ਨੂੰ ਰਸਨਾ ਮੰਨ ਲਿਆ, ਉਹ ਕਹਿੰਦੇ ਨੇ ਬਾਣੀ ਪੜ੍ਹੇ ਤੇ ਰਸਨਾ ਪਵਿੱਤਰ ਹੋ ਜਾਂਦੀ ਹੈ, ਪਵਿੱਤਰ ਹੋ ਜਾਏਗੀ। ਆਹ ਭੁਲੇਖੇ ਦੇ ਵਿੱਚ ਚੱਲਦੇ ਨੇ, ਇੱਥੋਂ ਭੁਲੇਖੇ ਪੈ ਜਾਂਦੇ ਨੇ। ਅਨਪੜ੍ਹ ਆਦਮੀ ਸੀ, ਪਤਾ ਹੈ ਨਹੀਂ ਸੀ ਅਰਥਾਂ ਦੇ, ਅਨਰਥ ਕਰ ਲਏ। ਜਿਹਨੇ ਗੁਰਬਾਣੀ ਉਚਾਰਨ ਕੀਤੀ ਹੈ ਅੰਦਰ, ਉਹ ਰਸਨਾ ਹੁੰਦੀ ਹੈ ਅੰਦਰਲੀ ਜਵਾਨ, ਜਦੋਂ ਉਚਾਰਨ ਕਰਦਾ ਉਹਨੂੰ ਰਸ ਆਉਂਦਾ, ਆਪ ਨੂੰ ਵੀ ਰਸ ਆਉਂਦਾ। ਜੇ ਸਮਝ ਹੈ ਤਾਂ ਰਸ ਹੈ, ਜੇ ਸਮਝ ਨਹੀਂ ਤਾਂ ਰਸ ਕੀ ਹੈ। ਜਿਹੜੀ ਗੱਲ ਦੀ ਗਾਉਣ ਵਾਲੇ ਨੂੰ ਸਮਝ ਨਹੀਂ, ਉਹ ਚੋ ਨਾ ਉਹਨੂੰ ਰਸ ਹੈ, ਜੇ ਸੁਣਨ ਵਾਲੇ ਨੂੰ ਸਮਝ ਨਹੀਂ ਤਾਂ ਉਹਨੂੰ ਵੀ ਰਸ। ਗੁਰਬਾਣੀ ਕੋਈ ਪੜ੍ਹਦਾ ਉਹਨੂੰ ਤਾਂ ਸਮਝ ਨਹੀਂ, ਸੁਣਨ ਵਾਲੇ ਨੂੰ ਰਸ ਆ ਜੂ ਜੇ ਉਹਨੂੰ ਸਮਝ, ਜਿਹਨੂੰ ਸਮਝ ਹੈ ਰਸ ਉਹਨੂੰ ਆਉਣਾ, ਜਿਹਨੂੰ ਸਮਝ ਨਹੀਂ ਆਈ ਕੀ ਰਸ ਆਊਗਾ। ਜਿਹਨਾਂ ਨੇ ਗੁਰਬਾਣੀ ਉਚਾਰਨ ਕੀਤੀ ਹੈ ਸੱਚੀ ਬਾਣੀ ਨਾ, ਕੱਚੀ ਬਾਣੀ ਨਹੀਂ, ਪੱਕੀ ਬਾਣੀ ਉਚਾਰਨ ਕੀਤੀ ਹੈ, ਉਹਨਾਂ ਨੂੰ ਇੱਕ ਪਾਸੇ ਕੱਢ ਲਿਆ, ਗੁਰਬਾਣੀ ਹੋਰ ਵੀ ਉਚਾਰਨ ਕਰਦੇ ਤੇ ਮਿਹਰਬਾਨ ਵਰਗੇ ਪੈਰਲਲ, ਉਹ ਸਾਰੇ ਬਾਹਰ ਕੱਢੇ ਨੇ ਅਸਲ ਦੇ ਵਿੱਚ। ਉਹਨਾਂ ਦਾ ਆਉਣਾ ਸਫਲ ਨਹੀਂ ਹੈ, ਉਹ ਬਾਹਰ ਦੇ ਵਿੱਚ ਪੰਕਤੀ ਹੋਰ ਆਈ ਹੋਈ ਹੈ। ਗੁਰ ਸਤਿਗੁਰ ਕੋ ਹਰ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ, ਗੁਰ ਸਤਿਗੁਰ ਕੋ ਹਰ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ। ਮੂਰਖ ਹੋਏ ਤਿੰਨ ਕੀ ਰੀਸ ਕਰੇ ਤਿਸ ਹਾਲਤ ਪਲਤ ਮੁਖ ਪਾ। ਮੂਰਖ ਹੈ ਜਿਹੜਾ ਉਹਨਾਂ ਦੀ ਰੀਸ ਕਰਕੇ ਆਪਣੀ ਬਾਣੀ ਰਚਦਾ, ਜਿਵੇਂ ਭਾਈ ਗੁਰਦਾਸ ਦੀਆਂ ਵਾਰਾਂ ਨੇ, ਜੇ ਭਾਈ ਗੁਰਦਾਸ ਨੇ ਬਿਲਕੁਲ ਨਹੀਂ ਬਾਲ ਲਿਖੀ, ਉਹਨੇ ਆ ਪੰਕਤੀਆਂ ਲਿਖੀਆਂ ਹੋਈਆਂ ਸੀ, ਉਹਦੇ ਨਾਂ ਤੇ ਕਿਸੇ ਨੇ ਬਲੈਕਮੇਲਿੰਗ ਕੀਤੀ ਤਾਂ ਸਾਰੀ ਹਿੰਦੂ ਮਤ ਹੈ। ਭਾਈ ਗੁਰਦਾਸ ਦੀ ਬਾਣੀ ਸਿੱਖ ਮਤ ਨਾਲ ਮਿਲਦੀ ਹੋਈ ਨਹੀਂ, ਗੁਰਬਾਣੀ ਨਾਲ ਮਿਲਦੀ ਹੋਈ ਨਹੀਂ ਹੈ, ਗੁਰਬਾਣੀ ਦੀ ਬੋਲੀ ਹੋਈ ਨਹੀਂ ਹੈ ਉਹ, ਅਜੇ ਮਿਹਰਬਾਨ ਵੇਲੇ ਦੀ ਬੋਲੀ ਗੁਰਬਾਣੀ ਨਾਲ ਮਿਲਦੀ ਹੈ। ਇਹ ਤਾਂ ਕਿਤੇ ਆ ਕੇ ਪਿੱਛੋਂ ਰਚੀ ਹੋਈ ਹੈ, ਰਣਜੀਤ ਸਿੰਘ ਦੇ ਰਾਜ ਵੇਲੇ ਦੀ ਬੋਲੀ ਹੈ। ਫੁਹਾਰਾ ਹੋਰ ਚੀਜ਼ ਹੈ, ਮਿਹਰਬਾਨ ਦੀ ਜਿਹੜੀ ਬਾਣੀ ਹੈ ਉਹ ਇਸ ਬਾਣੀ ਨਾਲ ਉਹਦੀ ਲੈਂਗੁਏਜ ਰਲਦੀ ਹੈ, ਪਰ ਉਹ ਵੀ ਕੱਚੀ ਹੈ। ਉਸ ਵੇਲੇ ਤਾਂ ਭਾਸ਼ਾ ਹੀ ਹੋਰ ਹੈ। ਜੋ ਵੀ ਕੁਛ ਬੋਲਦੇ ਸੀ ਹੋਰ, ਉਹਨਾਂ ਦੀ ਰੀਸ ਕਰਕੇ ਵੀ ਆਹ ਸਾਡੀ ਬਾਣੀ ਵੀ ਹੈ, ਜਿਵੇਂ ਹੁਣ ਇਹਨਾਂ ਦੀ ਅਵਤਾਰ ਬਾਣੀ ਹੈ ਨਾ, ਅਵਤਾਰ ਬਾਣੀ ਨਾਮਧਾਰੀਆਂ ਦੀ ਵੀ ਹੈ, ਨਿਰੰਕਾਰੀਆਂ ਦੀ ਵੀ ਹੈ, ਇਹਨਾਂ ਦਾ ਹਲਤ ਪਲਤ ਮੁੱਖ ਕਾਲਾ ਇਹਨਾਂ ਵਾਸਤੇ ਆਇਆ ਹੈ, ਇਹਨਾਂ ਦਾ ਆਉਣਾ ਸਫਲ ਨਹੀਂ ਹੈ। ਇਹਦੇ ਨਾਲ ਜੇ ਸਟੈਂਡਰਡ ਮਿਲਦਾ ਫਿਰ ਤਾਂ ਠੀਕ ਹੈ, ਜੇ ਸਟੈਂਡਰਡ ਨਹੀਂ ਮਿਲਦਾ ਫਿਰ ਹਲਤ ਪਲਤ ਮੁੱਖ ਕਾਲਾ। ਉਹ ਅਸਲ ਚ ਹੰਕਾਰੀ ਨੇ ਕਿ ਨਾਨਕ ਨੇ ਗ੍ਰੰਥ ਰਚਤਾ ਮੈਂ ਵੀ ਰਚ ਜਾਂਦਾ, ਐ ਰਚ ਹੁੰਦਾ ਨਾਨਕ ਨੇ ਆਪ ਰਚਿਆ, ਨਾਨਕ ਦਾ ਬੁਲਾਇਆ
ਬੋਲਿਆ,
ਉਦੋਂ ਤੋਂ ਬਖਸ਼ਿਸ਼ ਵੀ ਹੋਈ ਹੈ। ਪਰ ਸਤਿਗੁਰ ਕੋ ਹਰ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ, ਮੂਰਖ ਹੋਏ ਤਿੰਨ ਕੀ ਰੀਸ ਕਰੇ, ਇਹ ਤਾਂ ਮੂਰਖ ਨੇ ਰੀਸ ਕਰਦੇ ਨੇ, ਉਹ ਤਾਂ ਮੂਰਖ ਨੇ ਜਿਹੜੇ ਉਹਦੀ ਨਕਲ ਕਰਦੇ ਨੇ ਹਰਿਮੰਦਰ ਸਾਹਿਬ ਦੀ, ਮੂਰਖ ਨੇ ਉਹ, ਮੂਰਖ ਨਹੀਂ ਦੌਰ ਕੀ ਨੇ, ਕਿਉਂ ਬਣਾਇਆ ਸੀ ਗੁਰੂ ਨੇ, ਕੀ ਗੱਲ ਸੀ, ਨਾ ਤਾਂ ਇਹਨਾਂ ਨੂੰ ਪਤਾ ਜਿਹੜੇ ਰੌਲਾ ਪਾਉਂਦੇ ਨੇ, ਸਿਰਫ ਕਿਉਂ ਬਣਾਉਂਦੇ ਨੇ, ਇੱਥੇ ਚੜਾਵਾ ਜ਼ਿਆਦਾ ਚੜਦਾ, ਜੇ ਅਸੀਂ ਇਹ ਜਿਹਾ ਬਣਾ ਦਈਏ ਸਾਡੇ ਵੀ ਚੜਾਵਾ ਚੜੂ, ਲੋਕ ਇੱਥੇ ਆਉਣਗੇ ਸਾਡੇ ਚੜਾਵਾ ਚੜੂਗਾ, ਬਾਹਰਲੇ ਲੋਕ ਦੇਖਣ ਆਉਂਦੇ ਨੇ ਮਿਊਜ਼ ਸਾਡੇ ਆਉਣਗੇ, ਅਜੂਬੇ ਵਾਂਗੂ ਲੋਕ ਦੇਖਣ ਆਉਂਦੇ ਨੇ ਸਾਡੇ ਆਉਣਗੇ, ਸਾਡੀ ਦੁਕਾਨਦਾਰੀ ਚੱਲ ਪਊ। ਇਹ ਤਾਂ ਇੱਕ ਦੁਕਾਨ ਖੋਲੀਏ ਬਰਾਬਰ ਮੌਲ, ਜੇ ਤਾਂ ਵਧੀਆ ਬਣਾ ਲਈਏ ਆਪਾਂ, ਗਾਹਕ ਆਉਣ ਨਾ, ਇੱਥੇ ਆ ਗੁਰਬਾਣੀ ਦੀ ਗੱਲ ਨਾ ਉੱਥੇ ਗੁਰਬਾਣੀ, ਗੁਰਬਾਣੀ ਦੀ ਤਾਂ ਗੁਰਬੰਦੀ ਤਾਂ ਗੱਲੇ ਹੀ ਦੋ ਜਗ੍ਹਾ ਨਹੀਂ ਹੈ। ਫਿਰ ਪੰਜਵੇਂ ਪਾਤਸ਼ਾਹ ਨੇ ਬਣਾਇਆ ਸੀ, ਰਣਜੀਤ ਸਿੰਘ ਨੇ ਸੋਨਾ ਚਾੜਿਆ ਪੰਜਵੇਂ ਪਾਤਸ਼ਾਹ ਨੂੰ, ਤਾਂ ਫਿਰ ਰਣਜੀਤ ਸਿੰਘ ਦੀ ਇੱਜ਼ਤ ਚਾਹੀਦੀ ਹੈ। ਸਰੋਵਰ ਵੀ ਬੜਾ ਬਣਾਇਆ, ਗੁਰਦੁਆਰਾ ਵੀ ਉਹਨੇ ਵਧੀਆ ਬਣਾਇਆ, ਸੋਨਾ ਵੀ ਚਾੜਿਆ, ਪੰਜਵੇਂ ਪਾਤਸ਼ਾਹ ਤੇ ਚੜਿਆ ਨਹੀਂ ਸੋਨਾ, ਫਿਰ ਤਾਂ ਰਣਜੀਤ ਸਿੰਘ ਦੀ ਇੱਜ਼ਤ ਜ਼ਿਆਦਾ ਹੋਣੀ ਚਾਹੀਦੀ ਹੈ ਪੰਜਵੇਂ ਪਾਤਸ਼ਾਹ ਨੂੰ। ਉਹ ਰਣਜੀਤ ਸਿੰਘ ਦੇ ਰਾਜ ਬਣਿਆ, ਸਰੋਵਰ ਵੀ ਵੱਡਾ ਬਣਾਇਆ, ਦਰਬਾਰ ਸਾਹਿਬ ਵੱਡਾ ਗਿਆ, ਉਹ ਨਹੀਂ ਬਣਾਇਆ, ਉਹੀ ਨੇ ਉਹ ਉਹੀ ਗੱਲ, ਉਹ ਨਹੀਂ ਖੁੱਲਾ ਕੀਤਾ, ਸਰੋਵਰ ਵੱਡਾ ਬਣਾਤਾ ਉਹਦਾ। ਤੇ ਫਿਰ ਰਣਜੀਤ ਸਿੰਘ ਨੇ ਤਾਂ ਵਧੀਆ ਬਣਾਇਆ ਉਦੋਂ, ਪਹਿਲੇ ਨੂੰ ਪਹਿਲਾਂ ਤਾਂ ਇੰਨਾ ਵਧੀਆ ਹੈ ਨਹੀਂ ਸੀ, ਸੋਨਾ ਚੜਾਇਆ ਉੱਤੇ, ਜ਼ਿਆਦਾ ਪੈਸੇ ਖਰਚ ਕੀਤੇ ਨੇ, ਤੇ ਫਿਰ ਰਣਜੀਤ ਸਿੰਘ ਨੂੰ ਮੰਨ ਲਈਏ ਗੁਰੂ ਤੋਂ ਵੱਡਾ। ਜਿਹੜੀ ਇਹ ਕੰਪੀਟੀਸ਼ਨ ਚ ਪਏ ਨੇ ਸਾਰੇ ਮਾਇਆਧਾਰੀ ਨੇ, ਮਾਇਆਧਾਰੀ ਨੇ, ਇਹਨਾਂ ਨੂੰ ਸਾਡੇ ਦੀ ਬੇਕਦਰੀ ਹੋਜੂ, ਲੋਕ ਉੱਧਰ ਜਾਣ ਲੱਗ ਜਾਣਗੇ, ਸਾਨੂੰ ਕਿਸੇ ਨੂੰ ਨੀ ਪੁੱਛਣਾ, ਕੱਲ ਨੂੰ ਕੋਈ ਕੈਨੇਡਾ ਚ ਬਣਾ ਲੂ, ਅਮਰੀਕੇ ਚ ਬਣਾ ਲੂ, ਗਾਹ ਖਿੰਡ ਜਾਣਗੇ। ਬਸ ਗੱਲ ਗਾਹਕਾਂ ਦੀ, ਪੰਜਵੇਂ ਪਾਤਸ਼ਾਹ ਚਲੇ ਗਏ ਛੱਡ ਕੇ ਤਰਨ ਤਾਰਨ, ਸੰਗਤ ਤਰਨ ਤਾਰਨ ਜਾਣ ਲੱਗ ਗਈ, ਬੇਰਾ ਵੱਟ ਨਹੀਂ ਸਿਆਣਿਆ ਕਿਸੇ ਨੇ ਅੰਮ੍ਰਿਤਸਰ ਨੂੰ, ਪੜ ਕੇ ਦੇਖ ਲੋ ਇਤਿਹਾਸ, ਉਹ ਰੋਂਦਾ ਪ੍ਰਿਥੀ ਚੰਦ ਵੀ ਸੰਗਤ ਆਉਂਦੀ ਨੀ ਇੱਥੇ, ਕਿਉਂ ਨੀ ਆਉਂਦੀ, ਨਾਮ ਅੰਮ੍ਰਿਤ ਦੀ ਵਰਖਾ ਉੱਥੇ ਹੁੰਦੀ ਸੀ, ਫਿਰ ਉਹ ਸੰਗਤ ਉਸ ਵੇਲੇ ਦੀ ਨਾਮ ਵਾਲੀ ਸੀ, ਉਹ ਜਿੱਥੇ ਵਰਖਾ ਹੁੰਦੀ ਸੀ ਉੱਥੇ ਜਾਂਦੀ ਸੀ, ਇੱਥੇ ਭੱਠੀ ਚ ਕੀ ਕਰਨਾ ਸੀ ਉਹਨਾਂ ਨੇ ਆ ਕੇ, ਇੱਥੇ ਭੱਠੀ ਸੀ, ਉਹ ਜਿੱਥੇ ਨਾਮ ਮਿਲਦਾ ਸੀ ਉੱਥੇ ਜਾਂਦੀ ਸੀ, ਜਗ੍ਹਾ ਨਾਲ ਜੁੜੇ ਤੇ ਲੋਕ, ਇਹ ਦੋਹਾਂ ਤਰ੍ਹਾਂ ਦੀ ਮੱਤ ਮਾਰੀ ਹੈ, ਉਹਨਾਂ ਦੇ ਗਾਹਕ ਨੇ, ਉਹ ਕਹਿੰਦੇ ਵੀ ਸਾਡੇ ਗਾਹਕ ਟੁੱਟ ਜਾਣਗੇ।
ਪੌੜੀ ਆਇਆ ਸਫਲ ਤਾਹੂ ਕੋ ਗਣੀਏ, ਜਾਸ ਰਸਨ ਹਰ ਹਰ ਜਸ ਭਣੀ,
ਸਿੱਧੀ ਰਸਨਾ ਦੇ ਨਾਲ